ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਗੁਰਪ੍ਰਸਾਦ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨ ਕੀ ਜੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਘਾਓ ਖੇਤ ਜੋ ਮਾਂਡ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੁਨ ਛਾਡੈ ਖੇਤ ਦੇਹ ਸ਼ਿਵਾ ਬਰ ਮੋਹਿ ਹੈ ਸ਼ੁਭ ਕਰ ਮਨ ਤੈ ਕਬ ਹੁਨ ਨਾ ਟਰੋਂ ਨਾ ਡਰੂੰ ਅਰਸਿਓ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ ਹਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਚਰੋਂ ਜਬ ਆਵ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋਂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦ ਆਗੇ ਅਰਦਾਸ ਮੈਂ ਹੋਰ ਥਾਂ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ ਤਿਸੈ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਉ ਦੁਖ ਕਲੇਸ਼ ਨ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਜਤਨ ਕਰ ਰਹੇ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵਡ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵਡ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਰਬ ਸਾਂਝੀ ਵਾਲਤਾ ਦੇ ਰਹਿਬਰ ਸ਼ਬਦ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਸਤਿਕਾਰਯੋਗ ਗੁਰੂ ਸਵਾਰੇ ਸਤਸੰਗੀ ਜਨੋ, ਗੁਰ ਸ਼ਬਦ ਦੇ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ, ਗੁਰੂ ਚਰਨਾਂ ਵਿੱਚ ਆਉਣਾ ਸਫਲ ਹੋਏ, ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚਿੱਤ ਹੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ, ਜਿਸ ਦੇ ਦੋ ਪਦਿਆਂ ਦੀ ਵਿਚਾਰ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ, ਦੋ ਪਦਿਆਂ ਦੀ ਵਿਚਾਰ ਅੱਜ ਸੰਖੇਪ ਰੂਪ ਵਿੱਚ ਸਾਂਝੀ ਕਰਾਂਗੇ। ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ, ਹਉ ਤਿੰਨ ਕਹਿ ਬਲਿਹਾਰਨੇ ਜੇ ਗੁਰ ਕੀ ਪੈਰੀ ਪਾਏ। ਸਤਿਗੁਰ ਦਾ ਦਰਸ਼ਨ ਦੇਖ ਕੇ, ਸਤਿਗੁਰੂ ਦਾ ਦੀਦਾਰ ਕਰਨ ਨਾਲ ਪਾਤਸ਼ਾਹ ਕਹਿੰਦੇ ਮੇਰੇ ਮਨ ਨੂੰ ਸ੍ਰੇਸ਼ਟ ਆਸਰਾ ਮਿਲਦਾ ਹੈ। ਦੇਖ ਦਰਸ਼ਨ ਮਨ ਸਾਧਾਰੈ, ਸਤਿਗੁਰੂ ਦਾ ਦੀਦਾਰ ਕਰਕੇ ਮਨ ਹਿਰਦੇ ਨੂੰ ਸ੍ਰੇਸ਼ਟ ਆਸਰਾ ਮਿਲਿਆ ਤੇ ਕਹਿਣ ਲੱਗੇ ਗੁਰੂ ਕੇ ਦਰਸ਼ਨਾਂ ਦੇ ਵਿੱਚ ਬਰਕਤ ਐਸੀ ਹੈ ਪਾਪ ਸਗਲੇ ਜਾਹੇ। ਦਰਸ਼ਨ ਕਰਕੇ ਸਾਰੇ ਪਾਪ ਮੁੱਕ ਜਾਂਦੇ, ਦੀਦਾਰ ਕਰਕੇ ਜਨਮਾਂ ਜਨਮਾਤਰਾਂ ਦੇ ਕੀਤੇ ਪਾਪ ਨਾਸ਼ ਹੋ ਜਾਂਦੇ ਗੁਰੂ ਦਾ ਦਰਸ਼ਨ ਕਰਨ ਨਾਲ। ਕਹਿਣ ਲੱਗੇ ਫਿਰ ਉਹਨਾਂ ਤੋਂ ਬਲਿਹਾਰ, ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ। ਹਉ ਤਿੰਨ ਕਹਿ ਬਲਿਹਾਰਨੇ ਜੇ ਗੁਰ ਕੀ ਪੈਰੀ ਪਾਏ। ਜੇ ਗੁਰ ਕੀ, ਜੇ ਦਾ ਅਰਥ ਹੈ ਜਿਹੜੇ ਜਿਹੜੇ ਸਤਿਗੁਰੂ ਦੀ ਪੈਰੀ ਪੈਂਦੇ ਨੇ, ਭਾਵ ਸਤਿਗੁਰ ਦੇ ਚਰਨਾਂ ਨਾਲ ਜੁੜੇ ਨੇ। ਹਉ ਤਿੰਨ ਕਹਿ ਬਲਿਹਾਰਨੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਾਂ ਜਿਹੜੇ ਗੁਰੂ ਦਾ ਦਰਸ਼ਨ ਕਰਦੇ। ਇਹਦਾ ਭਾਵ ਸਤਿਗੁਰ ਦਾ ਦਰਸ਼ਨ ਕਰਨ ਨਾਲ ਜੇ ਸਾਰੇ ਦੇ ਸਾਰੇ ਪਾਪ ਮੁੱਕ ਜਾਂਦੇ ਨੇ, ਜੇ ਸਤਿਗੁਰੂ ਦਾ ਦੀਦਾਰ ਕਰਨ ਨਾਲ ਦਰਸ਼ਨ ਕਰਨ ਨਾਲ ਮਨ ਹਿਰਦੇ ਨੂੰ ਸ੍ਰੇਸ਼ਟ ਆਸਰਾ ਮਿਲ ਜਾਂਦਾ ਹੈ, ਇਹਦਾ ਭਾਵ ਗੁਰੂ ਦਾ ਦਰਸ਼ਨ ਤੇ ਬਹੁਤ ਪਿਆਰਾ ਹੋਇਆ, ਬੜਾ ਕਮਾਲ ਦਾ। ਕਦੇ ਕਦੇ ਦਾਸ ਬੇਨਤੀ ਕਰਿਆ ਕਰਦਾ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਇੱਕ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਲੋਕ ਪਰਲੋਕ ਦੇ ਤਮਾਮ ਸੁੱਖ ਪ੍ਰਾਪਤ ਕਰਨ ਦੀ ਗੱਲ ਕੀਤੀ। ਇੱਕ ਇੱਕ ਪੰਕਤੀ ਵਿੱਚ ਪਰਮਾਤਮਾ ਨੂੰ ਪਾਉਣ ਦੀ ਬਾਤ ਪਾਈ। ਇੱਕ ਇੱਕ ਪੰਕਤੀ ਵਿੱਚ ਤਮਾਮ ਦੁੱਖਾਂ ਦਾ ਨਾਸ਼ ਹੋ ਜਾਣ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਅੱਜ ਦੇ ਸ਼ਬਦ ਚ ਇੱਕ ਪੰਕਤੀ ਚ ਕਹਿੰਦੇ ਨੇ, ਗੁਰੂ ਦਾ ਦਰਸ਼ਨ ਕਰੀਏ ਮਨ ਨੂੰ ਸ੍ਰੇਸ਼ਟ ਆਸਰਾ ਮਿਲ ਜਾਂਦਾ, ਜਨਮਾਂ ਜਨਮਾਤਰਾਂ ਦੇ ਕੀਤੇ ਪਾਪ ਮੁੱਕ ਜਾਂਦੇ। ਬੜਾ ਚਿਰ ਹੋ ਗਿਆ ਗੁਰੂ ਅੱਗੇ ਨੱਕ ਰਗੜਦੇ ਆ, ਨਮਸਕਾਰ ਕਰਦੇ ਆ, ਆਪਣੇ ਆਪ ਕੋਲੋਂ ਕਦੇ ਪੁੱਛ ਕੇ ਵੇਖੀਏ ਕਿ ਪਾਪ ਮੁੱਕ ਗਏ, ਦੁੱਖ ਮੁੱਕ ਗਏ? ਕਹਿੰਦਾ ਨਹੀਂ। ਤੇ ਫਿਰ ਕਿਉਂ ਨਹੀਂ? ਪਾਪ ਕਿਉਂ ਨਹੀਂ ਮੁੱਕੇ? ਦੁੱਖ ਕਿਉਂ ਨਹੀਂ ਮੁੱਕੇ? ਮਨ ਹਿਰਦੇ ਨੂੰ ਸਤਿਗੁਰ ਦੀ ਬਖਸ਼ਿਸ਼ ਸਦਕਾ ਆਸਰਾ ਕਿਉਂ ਨਹੀਂ ਮਿਲਿਆ? ਮਨ ਕਿਉਂ ਭਟਕਦਾ? ਮਨ ਕਿਉਂ ਠੋਕਰਾਂ ਖਾਂਦਾ? ਇੱਕ ਬੱਚੇ ਨੂੰ ਪੁੱਛੀਏ, ਉਹ ਵੀ ਤਰ੍ਹਾਂ ਤਰ੍ਹਾਂ ਦੀ ਭਟਕਣਾ ਵਿੱਚ ਹੈ। ਇੱਕ ਨੌਜਵਾਨ ਨੂੰ ਪੁੱਛੀਏ, ਉਹ ਵੀ ਭਟਕਣਾ ਚ। ਇੱਕ ਬਜ਼ੁਰਗ ਨੂੰ ਪੁੱਛੀਏ, ਉਹ ਵੀ ਭਟਕਣਾ ਚ। ਬੜੇ ਬੜੇ ਬਜ਼ੁਰਗ ਨੇ, ਉਹ ਕਹਿੰਦੇ 20-20 ਸਾਲ, 25-25 ਸਾਲ ਹੋ ਗਏ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਸਤਸੰਗਤ ਕਰਦੇ ਆ, ਪਾਪ ਨਹੀਂ ਮੁੱਕੇ, ਮਨ ਨਹੀਂ ਟਿਕਿਆ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਚ ਪਤਾ ਕੀ ਕਹਿੰਦੇ ਨੇ? ਇੱਕ ਜਗ੍ਹਾ ਤੇ ਸਾਹਿਬ ਦਾ ਬਚਨ ਆਇਆ, ਕਹਿਣ ਲੱਗੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਬੜੇ ਠੇਠ ਪੰਜਾਬੀ ਦੇ ਇਹਦੇ ਅਰਥ ਨੇ, ਸੁਣੇ ਦੁੱਖ ਪਾਪ ਕਾ ਨਾਸ਼। ਸੁਣਨ ਨਾਲ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਸੁਣਨ ਨਾਲ ਪਾਪਾਂ ਦਾ ਵੀ ਨਾਸ਼ ਹੋ ਜਾਂਦਾ। ਕਿਸੇ ਨੂੰ 5 ਸਾਲ ਹੋ ਗਏ ਸੁਣਦੇ ਨੂੰ, ਕਿਸੇ ਨੂੰ 10 ਸਾਲ, ਕਿਸੇ ਨੂੰ 20 ਸਾਲ, 40-40 ਸਾਲ ਹੋ ਗਏ ਸੁਣਦੇ ਆ, ਨਾ ਦੁੱਖ ਮੁੱਕੇ ਨੇ ਨਾ ਪਾਪ ਮੁੱਕੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ, ਸੁਣੇ ਦੁੱਖ ਪਾਪ ਕਾ ਨਾਸ਼। ਸੁਣਨ ਨਾਲ ਦੁੱਖ ਵੀ ਮੁੱਕ ਜਾਣੇ, ਉਹਦੀ ਸਿਫਤ ਸਲਾਹ ਸੁਣਨ ਨਾਲ ਪਾਪ ਵੀ ਮੁੱਕ ਜਾਣੇ। ਕਿਉਂ ਨਹੀਂ ਮੁੱਕੇ? ਜਿੱਥੇ ਦੁੱਖ ਨਹੀਂ ਇਹਦਾ ਮਤਲਬ ਉੱਥੇ ਸੁੱਖ ਹੈ, ਜਿੱਥੇ ਪਾਪ ਨਹੀਂ ਇਹਦਾ ਮਤਲਬ ਉੱਥੇ ਪੁੰਨ ਨੇ। ਨਾ ਪਾਪ ਮੁੱਕੇ ਨਾ ਦੁੱਖ ਮੁੱਕੇ ਨੇ, ਕਿਉਂ ਨਹੀਂ ਮੁੱਕੇ? ਖਿਮਾ ਕਰਿਓ ਜੇ, ਜਿਹੜੇ ਢੰਗ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੁਣਨ ਦੀ ਗੱਲ ਕੀਤੀ, ਉਸ ਢੰਗ ਨਾਲ ਸੁਣਿਆ। ਸੁਣ ਕੇ ਮੰਨਣਾ ਸੀ, ਮੰਨ ਕੇ ਪਿਆਰ ਕਰਨਾ ਸੀ ਉਹਦੇ ਨਾਲ। ਨਾ ਤੂੰ ਸੁਣ ਕੇ ਮੰਨਿਆ, ਨਾ ਤੂੰ ਮੰਨ ਕੇ ਪ੍ਰੀਤ ਕੀਤੀ। ਦੁੱਖ ਕਿਵੇਂ ਮੁੱਕਣ, ਪਾਪ ਕਿਵੇਂ ਨਾਸ਼ ਪਾਉਣ? ਸੁਣਿਆ ਮੰਨਿਆ ਮਨ ਕੀਤਾ ਪਾਵ, ਅੰਤਰਗਤ ਤੀਰਥ ਮਨ ਨਾਵ। ਕਈ ਵਾਰੀ ਕੋਈ ਗੱਲ ਸਾਡੀ ਧਿਆਨ ਨਾਲ ਨਾ ਸੁਣਦਾ ਹੋਵੇ ਤੇ ਆਪਾਂ ਸਹਿਜ ਸੁਭਾਏ ਉਹਨੂੰ ਕਹਿੰਦੇ, ਮੇਰੀ ਗੱਲ ਵੱਲ ਧਿਆਨ ਦੇ, ਮੇਰੀ ਗੱਲ ਧਿਆਨ ਨਾਲ ਸੁਣ। ਧਿਆਨ ਨਾਲ ਸੁਣ ਦਾ ਮਤਲਬ ਹੈ ਚੰਗੀ ਤਰ੍ਹਾਂ ਸੁਣ ਕੇ ਇਹਦੇ ਤੇ ਅਮਲ ਕਰ। ਮੈਂ ਤੇਰੇ ਜ਼ਿਹਨ ਦੇ ਵਿੱਚ ਇਹ ਗੱਲ ਬਿਠਾ ਦੇਣੀ। ਨਾ ਧਿਆਨ ਲਾ ਕੇ ਸੁਣਿਆ, ਨਾ ਧਿਆਨ ਲਾ ਕੇ ਪੜ੍ਹਿਆ। ਤੇ ਜੇ ਸੁਣਨ ਦੀ ਗੱਲ ਆਈ, ਜੇ ਪੜ੍ਹਨ ਦੀ ਗੱਲ ਆਈ, ਤੇ ਸਾਹਿਬ ਨੇ ਬਾਣੀ ਚ ਕਹਿ ਦਿੱਤਾ, ਕਿਆ ਪੜ੍ਹੀਆ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਭਗਤ ਕਬੀਰ ਸਾਹਿਬ ਸੋਰਠ ਰਾਗ ਚ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰ ਬਾਰ। ਇਹ ਨਾਮ ਪਤਾ ਕੀ ਹੈ? ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀ ਹੈ। ਇਹ ਅੰਧੇ ਵਾਸਤੇ ਚਾਨਣਾ, ਦੀਵਾ ਹੈ ਅੰਧਿਆਰੇ, ਹਨੇਰੇ ਦੇ ਵਿੱਚ ਜਿੱਥੇ ਕੁਛ ਨਹੀਂ ਦਿਸਦਾ, ਹਨੇਰੇ ਦੇ ਵਿੱਚ ਦੀਵਾ ਚਾਹੀਦਾ ਹੈ। ਤੇ ਉਹ ਵਸਤੂ ਜਿਹੜੀ ਪਰਮਾਤਮਾ ਦੀ ਜੋਤ ਰੂਪ ਸਾਡੇ ਅੰਦਰ ਹੈ, ਕਹਿੰਦੇ ਉਹ ਪ੍ਰਾਪਤ ਹੋ ਜਾਏਗੀ। ਜੇ ਉਹ ਤੈਨੂੰ ਚਾਹੀਦੀ ਹੈ ਨਾ, ਫਿਰ ਪਰਮੇਸ਼ਰ ਦੇ ਨਾਮ ਦਾ ਦੀਵਾ ਬਾਲ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀ ਹੈ। ਬਸਤ ਅਗੋਚਰ ਪਾਈ, ਜਿਨ੍ਹਾਂ ਨੇ ਸੁਣਿਆ ਪੜ੍ਹਿਆ ਤੇ ਪੜ੍ਹ ਸੁਣ ਕੇ ਮੰਨ ਕੇ ਹਿਰਦੇ ਚ ਵਸਾਇਆ, ਉਹਨਾਂ ਨੇ ਉਹ ਅਗੋਚਰ ਵਸਤ। ਅਗੋਚਰ ਵਸਤ ਦਾ ਅਰਥ ਹੁੰਦਾ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ, ਉਹ ਪ੍ਰਭੂ ਦੀ ਜੋਤ। ਬਸਤ ਅਗੋਚਰ ਪਾਈ ਤੇ ਕੀ ਪਤਾ ਲੱਗਾ, ਘੱਟ ਦੀਪਕ ਰਿਹਾ ਸਮਾਈ। ਕਹਿ ਕਬੀਰ ਅਬ ਜਾਣਿਆ, ਹੁਣ ਮੈਂ ਜਾਣਿਆ, ਹੁਣ ਮੈਨੂੰ ਪਤਾ ਲੱਗਾ ਵੀ ਅੰਦਰ ਵਸਦਾ। ਅੱਜ ਤੱਕ ਤਾਂ ਮੈਂ ਗੱਲਾਂ ਹੀ ਕਰਦਾ ਰਿਹਾ ਸੀ। ਖਿਮਾ ਕਰਿਓ,
ਬਹੁਤੇ ਆਪਾਂ ਗੱਲਾਂ ਕਰਨ ਤੱਕ ਆ, ਭਾਵੇਂ ਮੈਂ ਕਥਾ ਕਰਦਾ ਭਾਵੇਂ ਆਪਾਂ ਸੁਣਦੇ ਹਾਂ, ਬਹੁਤੇ ਆਪਾਂ ਗੱਲਾਂ ਕਰਨ ਤੱਕ ਆ ਵੀ ਸਾਰਿਆਂ ਦੇ ਅੰਦਰ ਰੱਬ ਵੱਸਦਾ, ਸਾਰਿਆਂ ਦੇ ਅੰਦਰ ਪਰਮਾਤਮਾ ਵੱਸਦਾ, ਸਾਰਿਆਂ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ, ਸਾਰਿਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਵੱਸ ਹੈ। ਕੋਈ ਮਨੁੱਖ ਐਸਾ ਹੈ ਹੀ ਨਹੀਂ ਜਿਸ ਅੰਦਰ ਪ੍ਰਭੂ ਨਾ ਵੱਸਦਾ ਹੋਵੇ। ਕਹਿੰਦੇ ਹਨ ਸਭ ਮੈਂ ਜੋਤ ਜੋਤ ਹੈ ਸੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਸਭੈ ਘੱਟ ਰਾਮ ਬੋਲੇ ਰਾਮਾ ਬੋਲੇ, ਸਾਰੇ ਹੀ ਆਪਾਂ ਕਹਿੰਦੇ। ਪਰ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਮੈਂ ਕਹਿੰਦਾ ਨਹੀਂ ਹਾਂ, ਹੁਣ ਮੈਂ ਇਹ ਗੱਲ ਸੁਣਦਾ ਨਹੀਂ ਹਾਂ ਕਿ ਪ੍ਰਮਾਤਮਾ ਹਰ ਕਦੇ ਅੰਦਰ ਹੈ, ਹੁਣ ਮੈਂ ਪੜ੍ਹਦਾ ਨਹੀਂ, ਹੁਣ ਮੈਂ ਸੁਣਦਾ ਨਹੀਂ, ਹੁਣ ਮੈਂ ਲੋਕਾਂ ਨੂੰ ਸੁਣਾਉਂਦਾ ਹੀ ਨਹੀਂ ਹਾਂ ਕਿ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ। ਕਹਿੰਦੇ ਹੁਣ ਮੈਂ ਜਾਣ ਲਿਆ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਮੈਨੂੰ ਸੋਝੀ ਆ ਗਈ। ਤੇ ਅਖੀਰ ਚ ਦੱਸਾਂ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਮੈਂ ਉਹਨੂੰ ਆਪਣੇ ਅੰਦਰ ਵਸਦੇ ਨੂੰ ਵੇਖ ਲਿਆ, ਮੈਂ ਦਰਸ਼ਨ ਕਰ ਲਿਆ, ਕਿਉਂਕਿ ਹੁਣ ਮੈਂ ਪੜ੍ਹਨ ਤੱਕ ਤੇ ਸੁਣਨ ਤੱਕ ਹੀ ਨਹੀਂ ਰਹਿ ਗਿਆ, ਹੁਣ ਮੈਂ ਪੜ੍ਹਨ ਸੁਣਨ ਤੋਂ ਬਹੁਤ ਅੱਗੇ ਨਿਕਲ ਗਿਆ। ਕਿੱਥੇ ਚਲੇ ਗਏ? ਕਹਿੰਦੇ ਹੁਣ ਮੈਂ ਕਮਾਉਣ ਤੱਕ ਚਲਾ ਗਿਆ, ਹੁਣ ਪੜ੍ਹਨ ਸੁਣਨ ਤੱਕ ਨਹੀਂ। ਕਹੇ ਕਬੀਰ ਅਬ ਜਾਣੇ ਆ, ਤੇ ਕਹਿਣ ਲੱਗੇ ਜਬ ਜਾਣੇ ਆ ਤਾਂ ਮਨ ਮੰਨੇ, ਮੇਰਾ ਮਨ ਹੁਣ ਮੰਨ ਗਿਆ। ਕੀ ਮੰਨ ਗਿਆ? ਭਤੀਜ ਗਿਆ, ਭਤੀਜ ਗਿਆ, ਮੈਨੂੰ ਪਤਾ ਲੱਗ ਗਿਆ ਕਿ ਜਿਹੜਾ ਅੱਜ ਤੱਕ ਸੁਣਦਾ ਰਿਹਾ ਤੇ ਅੱਜ ਤੱਕ ਜਿਸ ਦੇ ਬਾਰੇ ਚ ਪੜ੍ਹਦਾ ਰਿਹਾ, ਅੱਜ ਉਹਨੂੰ ਮੈਂ ਵੇਖ ਲਿਆ, ਅੱਜ ਉਹਨੂੰ ਮੈਂ ਤੱਕ ਲਿਆ। ਭਗਤ ਕਬੀਰ ਸਾਹਿਬ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਸੰਸਾਰ ਆ, ਕਹਿੰਦੇ ਉਹ ਮੇਰੇ ਆਖੇ ਨਹੀਂ ਲੱਗਦਾ। ਕਹਿ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤਾਂ ਮਨ ਮਾਨੇ ਆ, ਮਨ ਮਾਨੇ ਲੋਕ ਨਾ ਭਤੀਜੇ। ਕਹਿੰਦੇ ਲੋਕ ਫਿਰ ਨੀ ਭਤੀਜਦੇ। ਮੈਂ ਸੰਸਾਰ ਦੇ ਲੋਕਾਂ ਨੂੰ ਕਹਿੰਦਾ ਉਹ ਆਪਣੇ ਅੰਦਰ ਵੱਸਦਾ ਵੇਖੋ, ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰੋ। ਤੇ ਕਹਿੰਦੇ ਲੋਕ ਫਿਰ ਨੀ ਭਤੀਜਦੇ, ਲੋਕ ਫਿਰ ਨੀ ਆਖੇ ਲੱਗਦੇ, ਲੋਕ ਫਿਰ ਰਸਤੇ ਤੇ ਰਾਹ ਤੇ ਨਹੀਂ ਚੱਲਦੇ ਧਰਮ ਦੇ ਰਾਹ ਤੇ। ਤੇ ਕਬੀਰ ਸਾਹਿਬ ਕਹਿੰਦੇ ਜੇ ਲੋਕ ਤੇਰੇ ਆਖੇ ਨਹੀਂ ਲੱਗਦੇ ਜਾਂ ਲੋਕ ਤੇਰੀ ਨਿੰਦਿਆ ਵੀ ਕਰਦੇ ਨੇ ਨਾ, ਉਹ ਕਹਿੰਦੇ ਲੋਕਾਂ ਦੀ ਪਰਵਾਹ ਨਾ ਕਰੀ, ਇਹਨਾਂ ਨੂੰ ਆਪਣੇ ਰਾਹ ਤੇ ਚੱਲਣ ਦੇ, ਤੂੰ ਆਪਣਾ ਕੰਮ ਕਰੀ ਜਾ। ਇਹਦਾ ਅਰਥ ਹੈ ਨਾ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਾਂ ਕਿਆ ਕੀਜੈ। ਜੇ ਨਹੀਂ ਮੰਨਦੇ ਤਾਂ ਮੈਂ ਕੀ ਕਰਾਂ ਫਿਰ, ਕੀ ਕੀਤਾ ਜਾਏ ਇਹਨਾਂ ਲੋਕਾਂ ਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਲੋਕ ਕਹਿੰਦੇ ਭੂਤਨਾ ਆ, ਇਹ ਬੇਤਾਲਾ ਆ, ਇਹ ਕਰਾਈਆ, ਇਹ ਐਵੇਂ ਬੋਲੀ ਜਾਂਦਾ ਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਆ, ਆਪਾਂ ਆਪਣਾ ਕੰਮ ਕਰਨਾ ਆ, ਇਹਨਾਂ ਨੂੰ ਆਪਣਾ ਕਰਨ ਦੇ। ਇਹਨਾਂ ਲੋਕਾਂ ਦੇ ਕਹਿਣ ਤੇ ਇਹ ਨਹੀਂ ਕਿ ਮੈਂ ਪ੍ਰਮਾਤਮਾ ਦੀ ਬੰਦਗੀ ਛੱਡ ਦੇਵਾਂਗਾ, ਮੈਂ ਪ੍ਰਭੂ ਨਾਲ ਜੁੜਨਾ ਛੱਡ ਦਿਆਂਗਾ, ਮੈਂ ਰੱਬ ਦੀਆਂ ਬਾਤਾਂ ਪਾਉਣੀਆਂ ਛੱਡ ਦਿਆਂਗਾ। ਨਹੀਂ, ਗੁਰੂ ਨਾਨਕ ਸਾਹਿਬ ਦੀ ਰਸਨਾ ਵੀ ਕਹਿ ਉੱਠੀ ਸੰਸਾਰ ਵੱਲ ਤੱਕ ਕੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਹੋ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅੱਜ ਬਾਣੀ ਦੀ ਗੱਲ ਨਹੀਂ ਮੰਨਦਾ, ਨਹੀਂ ਸੁਣਦਾ, ਨਹੀਂ ਕਮਾਉਂਦਾ। ਭਗਤ ਕਬੀਰ ਸਾਹਿਬ ਕਹਿੰਦੇ ਭਲਿਆ ਦੁਨੀਆ ਦੀ ਖਾਤਰ, ਧਨ ਮਾਇਆ ਦੀ ਖਾਤਰ ਦੀਨ ਨਹੀਂ ਲਿਆਜਿਆ, ਅਖੀਰ ਕੀ ਹੋਏਗਾ? ਕਹਿਣ ਲੱਗੇ ਤੇਰੇ ਬਾਰੇ ਇਹ ਕਹਿਣਾ ਪਏਗਾ ਕਿ ਤੂੰ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ। ਮੈਂ ਬੇਨਤੀ ਕਰ ਰਿਹਾ ਸਾਂ, ਸੁਣਨ ਨਾਲ ਪਾਪ ਵੀ ਮੁੱਕਦੇ ਨੇ, ਦੁੱਖ ਵੀ ਮੁੱਕਦੇ ਨੇ, ਪਰ ਜੇ ਸਹੀ ਢੰਗ ਨਾਲ ਸੁਣ ਕੇ ਕਮਾ ਲਿਆ ਜਾਏ, ਜੇ ਸਹੀ ਢੰਗ ਦੇ ਨਾਲ ਗੁਰਬਾਣੀ ਪੜ੍ਹੀ, ਗਾਈ, ਸੁਣੀ, ਕੀਰਤਨ ਕੀਤਾ, ਕਥਾ ਕੀਤੀ, ਕੀਰਤਨ ਕਥਾ ਸੁਣਿਆ ਤੇ ਗਾਵਿਆ ਸੁਣਿਆ, ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਉਹ ਜਿਹੜੇ ਸੱਤ ਸੱਤ ਕਰਕੇ ਮੰਨਣ ਵਾਲੇ ਨੇ ਨਾ ਸਤਿਗੁਰ ਦੀ ਆਗਿਆ ਨੂੰ, ਉਹਨਾਂ ਦੇ ਬਾਰੇ ਮਹਾਰਾਜ ਕਹਿੰਦੇ ਨੇ ਹਉ ਤਿੰਨ ਕੈ ਬਲਿਹਾਰ ਨੇ ਜੇ ਗੁਰ ਕੀ ਪੈਰੀ ਪਾਹੇ। ਉਹਨਾਂ ਤੋਂ ਬਲਿਹਾਰ ਆ ਜਿਹੜੇ ਸਤਿਗੁਰ ਦੇ ਚਰਨੀ ਪਏ, ਉਹਨਾਂ ਦੇ ਬਾਰੇ ਮਹਾਰਾਜ ਕਹਿੰਦੇ ਨੇ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਏ, ਕਿਉਂਕਿ ਉਹਦਾ ਦੀਦਾਰ ਐਸਾ ਸਤਿਗੁਰ ਦਾ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀ ਹੈ। ਫਿਰ ਸਾਹਿਬ ਸੱਚੇ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ ਨੇ ਸਾਧ ਸੰਗਤ ਮਨ ਵਸੈ। ਉਸ ਪ੍ਰਭੂ ਨੂੰ ਮਨ ਹਿਰਦੇ ਚ ਵਸਾਉਣ ਦਾ ਢੰਗ ਕਿਹੜਾ ਤੇ ਥਾਂ ਕਿਹੜੀ ਹੈ? ਕਹਿਣ ਲੱਗੇ ਸਾਧੂ ਦੀ ਸੰਗਤ ਕਰਨੀ, ਗੁਰੂ ਦੀ ਸੰਗਤ ਕਰਨੀ। ਕਹਿਣ ਲੱਗੇ ਸਾਧ ਸੰਗਤ ਵਿੱਚ ਆ ਕੇ, ਗੁਰੂ ਕੀ ਸੰਗਤ ਵਿੱਚ ਆਣ ਕੇ ਉਹ ਮਨ ਹਿਰਦੇ ਵਿੱਚ ਵਸਦਾ। ਸਾਚ ਹਰ ਕਾ ਨਾਉ, ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਜਿਹੜਾ ਨਾਮ ਹੈ ਉਹ ਸਾਧ ਸੰਗਤ ਵਿੱਚ ਆਣ ਕੇ ਸਾਡੇ ਮਨ ਹਿਰਦੇ ਚ ਟਿਕੇਗਾ। ਤੇ ਸੇਵਟ ਭਾਗੀ ਨਾਨਕਾ ਜਿੰਨਾ ਮਨ ਇਹ ਭਾਓ। ਉਹ ਵੱਡਿਆਂ ਭਾਗਾਂ ਵਾਲੇ ਨੇ, ਉਹਨਾਂ ਦੇ ਭਾਗ ਸ੍ਰੇਸ਼ਟ ਨੇ, ਉਹਨਾਂ ਦੇ ਮੱਥੇ ਦੀ ਲਕੀਰ ਚੰਗੀ ਆ, ਉਹਨਾਂ ਦੀ ਕਿਸਮਤ ਸ੍ਰੇਸ਼ਟ ਹੈ। ਜਿੰਨਾ ਮਨ ਇਹ ਭਾਓ, ਜਿਨ੍ਹਾਂ ਦੇ ਮਨ ਵਿੱਚ ਇਹ ਭਾਓ, ਇਹ ਪ੍ਰੇਮ ਹੈ ਕਿ ਮੈਂ ਸਤਿਗੁਰ ਦੇ ਚਰਨਾਂ ਨਾਲ ਜੁੜਨਾ ਹੈ, ਮੈਂ ਸਾਧ ਸੰਗਤ ਵਿੱਚ ਆਉਣਾ ਆ, ਮੈਂ ਗੁਰੂ ਦੀ ਚਰਨੀ ਪੈਣਾ ਆ, ਤੇ ਮੈਂ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਆਪਣੇ ਪਾਪਾਂ ਦਾ ਨਾਸ਼ ਕਰਨਾ, ਆਪਣੇ ਦੁੱਖ ਮੁਕਾਉਣੇ ਨੇ, ਮੈਂ ਆਪਣੇ ਜਨਮਾਂ ਜਨਮਾਤਰਾਂ ਦੀ ਮਨ ਹਿਰਦੇ ਤੇ ਚੜੀ ਮੈਲ ਲਾਉਣੀ ਹੈ। ਕਹਿੰਦੇ ਜਿਹੜੇ ਐਸੀ ਭਾਵਨਾ ਨਾਲ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਆ ਤੇ ਫਿਰ ਸਤਿਗੁਰ ਦੀ ਸ਼ਰਨ ਪੈਂਦੇ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਭਾਗ ਵੱਡੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਹਾਂ। ਕਿਉਂ? ਕਿਉਂਕਿ ਭਾਗਾਂ ਤੋਂ ਬਿਨਾਂ ਸੰਗਤ ਹੋ ਹੀ ਨਹੀਂ ਸਕਦੀ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਭਾਗਾਂ ਤੋਂ ਬਿਨਾਂ ਸਤ ਸੰਗਤ ਨਹੀਂ, ਤੇ ਕਹਿਣ ਲੱਗੇ ਸਤ ਸੰਗਤ ਤੋਂ ਬਿਨਾਂ ਮਨ ਹਿਰਦਾ ਮੈਲਾ ਕੁਚੀਲ ਹੈ। ਕਿਉਂਕਿ ਧਰਮ ਦਾ ਸਾਧਨ ਹੀ ਜਿਹੜਾ, ਮਹਾਰਾਜ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇੱਥੇ ਆਣ ਕੇ ਮਨ ਹਿਰਦਾ ਟਿਕੇਗਾ, ਇੱਥੇ ਆਣ ਕੇ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਾਂਗੇ, ਇੱਥੇ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਹੀ ਜਨਮਾਂ ਜਨਮਾਤਰਾਂ ਦੀ ਮੈਲ ਲੈ ਸਕਦੀ ਹੈ। ਇੱਥੇ ਆਣ ਕੇ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਤੇ ਹਿਰਦੇ ਚ ਵਸਾਇਆ ਜਾ ਸਕਦਾ। ਸ੍ਰੀ ਮਾਨ ਭਾਈ ਗੁਰਦਾਸ ਇੱਕ ਜਗ੍ਹਾ ਤੇ ਬੜੀ ਕਮਾਲ ਦੀ ਗੱਲ ਆਖਦੇ ਨੇ। ਭਾਈ ਗੁਰਦਾਸ ਜੀ ਨੇ ਕਿਹਾ, ਪਤਾ ਕੀ ਕਹਿੰਦੇ ਨੇ? ਕਹਿਣ ਲੱਗੇ ਜੇ ਮੁਰੀਦ ਬਣਨਾ ਤੇ ਮੁਰਦੇ ਦੀ ਤਰ੍ਹਾਂ ਹੋਣਾ ਪਏਗਾ, ਕਹਿੰਦੇ ਜੇ ਸਿਦਕੀ ਬਣਨਾ ਤੇ ਅੰਦਰ ਸਬਰ ਰੱਖਣਾ ਪਏਗਾ, ਭਾਈ ਗੁਰਦਾਸ ਕਹਿੰਦੇ ਜੇ ਸ਼ਹੀਦ ਹੋਣਾ ਆ ਤੇ ਕਹਿੰਦੇ ਮਨ ਹਿਰਦੇ ਦੇ ਵਿੱਚੋਂ ਭਰਮ ਤੇ ਡਰਾਂ ਦਾ ਨਾਸ਼ ਕਰਨਾ ਪਏਗਾ। ਫਿਰ ਸੁਣ ਲੈਣਾ, ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਮਣਾ। ਜਿਸ ਮਨੁੱਖ ਦੇ ਅੰਦਰ ਆਪਣਾਤ ਗਵਾ ਕੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਇਹ ਬਿਰਤੀ ਨਹੀਂ, ਉਹ ਮੁਰੀਦ ਨਹੀਂ ਬਣ ਸਕਦਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਜਿੰਨੀ ਦੇਰ ਤਨ ਮਨ ਧਨ ਗੁਰੂ ਅੱਗੇ ਸੌਂਪਣ ਵਾਲੀ ਬਿਰਤੀ ਨਹੀਂ, ਉਨੀ ਦੇਰ ਮੁਰੀਦ ਨਹੀਂ ਬਣ ਸਕਦਾ, ਕੇਵਲ ਗੱਲਾਂ ਕਰਦਾ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿੰਨੀ ਦੇਰ ਮਨ ਆਪਣੇ ਸਤਿਗੁਰ ਅੱਗੇ ਵੇਚਿਆ ਨਹੀਂ, ਉਨੀ ਦੇਰ ਕੇਵਲ ਗੱਲਾਂ ਨੇ, ਮੁਰੀਦ ਨਹੀਂ ਬਣ ਸਕਦਾ, ਸੇਵਕ ਨਹੀਂ ਬਣ ਸਕਦਾ। ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੇ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ। ਆਪਣਾ ਤਾਂ ਛੱਡਣੀ ਪਏਗੀ, ਹਉਮੈ ਹੰਕਾਰ ਗਵਾਉਣਾ ਪਏਗਾ ਤਾਂ ਮੁਰੀਦ ਹੈ, ਨਹੀਂ ਤਾਂ ਭਾਈ ਗੁਰਦਾਸ ਕਹਿੰਦੇ ਨਾ ਗੱਲੀ ਹੋਵਣਾ, ਕਹਿੰਦੇ ਗੱਲਾਂ ਹੀ ਕਰਦੇ, ਗੱਲਾਂ ਨਾਲ ਮੁਰੀਦ ਸੇਵਕ ਚਾਕਰ ਸਿੱਖ ਨਹੀਂ ਬਣਿਆ ਜਾ ਸਕਦਾ। ਸਾਬਰ ਸਿਦਕ, ਜੇਕਰ ਸੰਸਾਰ ਦੇ ਵਿੱਚ ਸਿਦਕੀ ਬਣਨਾ ਚਾਹੁੰਦਾ, ਕਹਿੰਦੇ ਸਬਰ ਰੱਖਣਾ ਪਏਗਾ। ਤੇ ਜਿਹੜਾ ਦੇ ਅੰਦਰ ਸਬਰ ਜੇ ਨਾ, ਵੇਖਿਓ ਬਾਣੀ ਦਾ ਬਚਨ, ਜਿਨ੍ਹਾਂ ਦੇ ਅੰਦਰ ਸਬਰ ਆ, ਸਿਦਕ ਆ, ਉਹਨਾਂ ਦਾ ਜੀਵਨ ਪਤਾ ਕੀ ਜੇ? ਕਹਿੰਦੇ ਸਬਰ ਅੰਦਰ ਸਾਬਰੀ, ਤਨ ਏ ਮੈਂ ਜਾਲੇਨ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਉਹ ਖੁਦਾ ਦੇ ਨੇੜੇ ਵਸਦੇ ਨੇ, ਪਰਮਾਤਮਾ ਦੇ ਨੇੜੇ ਵਸਦੇ ਨੇ, ਪਰ ਕਿਸੇ ਨੂੰ ਜਣਾਉਂਦੇ ਨਹੀਂ ਕਿ ਅਸੀਂ ਪ੍ਰਭੂ ਦੇ ਨਜ਼ਦੀਕ ਬੈਠੇ। ਸਾਬਰ ਸਿਦਕ, ਅੰਦਰ ਸਬਰ ਨਾ ਹੋਵੇ, ਸੰਤੋਖ ਨਾ ਹੋਵੇ, ਤੂੰ ਸਿਦਕੀ ਨਹੀਂ ਹੋ ਸਕਦਾ। ਸ਼ਹੀਦ ਭਰਮ ਭਾਉ ਖੋਮਣਾ। ਸ਼ਹਾਦਤ ਦਾ ਜਾਮ ਕੌਣ ਪੀ ਸਕਦਾ ਹੈ? ਸ਼ਹਾਦਤ ਵਾਲੇ ਪਾਸੇ ਕੌਣ ਜਾਏਗਾ? ਕਹਿਣ ਲੱਗੇ ਜਿਸ ਦੇ ਅੰਦਰ ਭਰਮ ਨਹੀਂ, ਜਿਸ ਦੇ ਅੰਦਰ ਪ੍ਰਭੂ ਤੋਂ ਬਿਨਾਂ, ਸਤਿਗੁਰ ਤੋਂ ਬਿਨਾਂ ਕਿਸੇ ਦੂਸਰੇ ਦਾ ਭਾਉ ਨਹੀਂ, ਜਿਸ ਦੇ ਅੰਦਰ ਭਾਉ ਨਹੀਂ ਹੈ, ਜਿਸ ਦੇ ਅੰਦਰ ਭਰਮ ਨਹੀਂ ਹੈ, ਉਹੀ ਸ਼ਹਾਦਤ ਦਾ ਜਾਮ ਪੀ ਕੇ ਸ਼ਹੀਦ ਅਖਵਾ ਸਕਦਾ ਹੈ। ਉਹਨਾਂ ਦਾ ਨਾਮ ਹੀ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਕੀਤਾ ਜਾ ਸਕਦਾ ਜਿਨ੍ਹਾਂ ਦੇ ਅੰਦਰ ਭਾਉ ਨਹੀਂ, ਜਿਨ੍ਹਾਂ ਦੇ ਅੰਦਰ ਭਰਮ ਨਹੀਂ। ਕੇਵਲ ਪ੍ਰਭੂ ਦਾ ਭਾਉ ਹੈ, ਗੁਰੂ ਦਾ ਭਾਉ ਹੈ, ਸੰਸਾਰ ਦੇ ਸਾਰੇ ਡਰ ਹੀ ਮੁੱਕ ਗਏ, ਇੱਥੋਂ ਤੱਕ ਕਿ ਮੌਤ ਦਾ ਭੈ ਵੀ ਖਤਮ ਹੋ ਗਿਆ। ਤੇ ਸਿੱਖ ਕਿਹਨੂੰ ਕਹਿੰਦੇ ਨੇ? ਖਾਲਸਾ ਕਿਹਨੂੰ ਕਹਿੰਦੇ ਨੇ? ਰਹਿਤਨਾਮਿਆਂ ਚ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਭੈ ਦੀ ਗੱਲ ਕਰਦੇ ਨੇ, ਮਹਾਰਾਜ ਕਹਿੰਦੇ ਨਾ ਕਿਸੇ ਨੂੰ ਆਪਣਾ ਭੈ ਪਾਉਂਦੇ ਆ ਕਿ ਸਾਡੇ ਕੋਲੋਂ ਕੋਈ ਡਰ ਕੇ ਰਵੇ, ਤੇ ਸਾਹਿਬ ਕਹਿੰਦੇ ਜੇ ਸਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰੇ ਫਿਰ ਅਸੀਂ ਡਰਦੇ ਵੀ ਨਹੀਂ। ਨਾ ਆਪਣਾ ਭੈ ਕਿਸੇ ਨੂੰ ਦੇਣਾ ਤੇ ਨਾ ਕਿਸੇ ਦਾ ਭੈ ਮੰਨਣਾ। ਹੁਣ ਧਿਆਨ ਦੇਣਾ, ਆਪਾਂ ਤੇ ਕਿਸੇ ਨੂੰ ਨਹੀਂ ਡਰਾਉਂਦੇ, ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਕੋਲੋਂ ਕੋਈ ਡਰ ਕੇ ਰਵੇ, ਸਾਡੇ ਕੋਲੋਂ ਕੋਈ ਡਰੇ, ਪਰ ਜੇ ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤੇ ਫਿਰ ਅਸੀਂ ਡਰਦੇ ਵੀ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨ, ਗਿਆਨੀ ਤਾਹੇ ਬਖਾਨ। ਉਹ ਗਿਆਨਵਾਨ ਹੈ, ਉਹਨੂੰ ਪ੍ਰਭੂ ਦੀ ਸੋਝੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਜਿਹੜਾ ਨਾ ਕਿਸੇ ਦਾ ਭੈ ਮੰਨਦਾ ਤੇ ਨਾ ਆਪਣਾ ਭੈ ਕਿਸੇ ਨੂੰ ਪਾਉਂਦਾ ਹੈ, ਨਾ ਡਰਦਾ ਹੈ ਨਾ ਡਰਾਉਂਦਾ ਹੈ। ਡਰ ਹੈ ਤੇ ਕੇਵਲ ਪ੍ਰਭੂ ਦਾ। ਜਦੋਂ ਨਿਰਭਉ ਪ੍ਰਭੂ ਨਾਲ ਜੁੜ ਜਾਈਏ, ਸੰਸਾਰ ਦੇ ਸਾਰੇ ਭੈ ਮੁੱਕ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤੇ ਹੁਣ ਮੈਂ ਬੇਨਤੀ ਕਰਾਂ ਉਹਨਾਂ ਮਹਾਨ ਗੁਰੂ ਪਿਆਰਿਆਂ ਦੀ, ਜਿਨ੍ਹਾਂ ਨੂੰ ਅਰਦਾਸ ਵਿੱਚ ਤੁਸੀਂ ਰੋਜ਼ ਯਾਦ ਕਰਦੇ ਹੋ, ਜਿਸ ਵਿਸ਼ੇ ਦੇ ਉੱਤੇ ਕਈਆਂ ਦਿਨਾਂ ਤੋਂ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਮੈਂ ਤੁਹਾਡਾ ਅੱਗੇ ਅਰਦਾਸ ਕਿਉਂ ਕਰਦੇ ਹਾਂ? ਅਰਦਾਸ ਅਰਦਾਸ ਦੀ ਮਹਾਨਤਾ ਕੀ ਹੈ? ਕਿੰਨਾ ਕਿੰਨਾ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਤੇ ਕਿਉਂ ਕੀਤਾ ਜਾਂਦਾ ਹੈ? ਉਹਨਾਂ ਦੀ ਕੀ ਖਾਸੀਅਤ ਆ? ਉਹਨਾਂ ਦੇ ਜੀਵਨ ਦੇ ਵਿੱਚ ਕੀ ਖਾਸ ਗੱਲ ਆ ਕਿ ਉਹਨਾਂ ਦਾ ਨਾਮ ਅਰਦਾਸ ਵਿੱਚ ਅੰਕਿਤ ਕੀਤਾ ਗਿਆ? ਗੁਰੂ ਪਾਤਸ਼ਾਹ ਦੀ ਤੇ ਗੱਲ ਹੋਈ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਇੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੱਕ ਕਥਾ ਹੋਈ, ਪੰਜਾਂ ਪਿਆਰਿਆਂ ਦੀ ਗੱਲ ਕੱਲ ਦੇ ਦੀਵਾਨ ਵਿੱਚ ਆਪਾਂ ਕੀਤੀ ਸੀ। ਅਰਦਾਸ ਚ ਆਪਾਂ ਕਹਿੰਦੇ ਹਾਂ ਉਹ ਪਦਾ ਪੜ੍ਹ ਲਈਏ ਜਿਹੜੇ ਪਦੇ ਦੀ ਵਿਚਾਰ ਅਰਦਾਸ ਵਿੱਚੋਂ ਚੱਲ ਰਹੀ ਆ, ਕਿ ਉਹ ਇੰਨੇ ਮਹਾਨ ਕਿਉਂ ਨੇ, ਉਹਨਾਂ ਦੀ ਖਾਸੀਅਤ ਜੀਵਨ ਦੀ ਕੀ ਆ, ਕਿੱਡੀਆਂ ਕੁ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ। ਵੇਖੋ ਪੰਜਾਂ ਪਿਆਰਿਆਂ ਦਾ ਆਪਾਂ ਕੱਲ ਜ਼ਿਕਰ ਕੀਤਾ, ਮੈਂ ਬੇਨਤੀ ਕੀਤੀ ਚਾਰ ਸਾਹਿਬਜ਼ਾਦੇ ਹੱਠੀਆਂ ਜਪੀਆਂ ਤਪੀਆਂ ਵਾਲੇ, ਜਿਹੜੇ ਹੱਠ ਰੱਖਣ ਵਾਲੇ, ਤਪ ਕਰਨ ਵਾਲੇ, ਜਪ ਕਰਨ ਵਾਲੇ, ਦੇਗਾਂ ਚਲਾਉਣ ਵਾਲੇ, ਤੇਗਾਂ ਵਾਹੁਣ ਵਾਲੇ, ਦੇਖ ਕੇ ਅਣਡਿੱਠ ਕਰਨ ਵਾਲੇ, ਨਾਮ ਜਪਣ ਵਾਲੇ, ਵੰਡ ਛਕਣ ਵਾਲੇ, ਸਾਰੇ ਮਹਾਨ ਨੇ। ਪਰ ਗੁਰੂ ਸਾਹਿਬਾਨ ਤੋਂ ਬਾਅਦ ਅਗਰ ਕਿਸੇ ਨੂੰ ਦਰਜਾ ਮਿਲਿਆ ਉਹ ਪੰਜਾਂ ਪਿਆਰਿਆਂ। ਸ਼ੁਰੂ ਵਿੱਚ ਜਦੋਂ ਸਿੱਖੀ ਗ੍ਰਹਿਣ ਕੀਤੀ ਨਾ ਉਹਨਾਂ ਨੇ, ਉਸ ਵੇਲੇ ਆਪਣੇ ਸਿਰ ਦਾ ਬਲੀਦਾਨ ਦੇ ਕੇ ਲਈ, ਬਹੁਤ ਮਹਾਨ। ਆਉਣ ਵਾਲੇ ਸਮੇਂ ਚ ਕੀ ਹੋਣਾ ਹੈ ਇਹ ਤੇ ਬਾਅਦ ਦੀ ਗੱਲ ਹੈ ਨਾ, ਸਿੱਧਾ ਹੀ ਕਹਿ ਦੇਣਾ ਮੈਨੂੰ ਤੇਰਾ ਸਿਰ ਚਾਹੀਦਾ ਬਈ, ਬੜੀ ਤਕੜੀ ਗੱਲ ਹੈ, ਕਦੇ ਸੋਚ ਕੇ ਦੇਖਣਾ। ਉਹਨਾਂ ਨੂੰ ਇਸ ਗੱਲ ਦਾ ਤੇ ਨਹੀਂ ਨਾ ਪਤਾ ਕਿ ਸਾਨੂੰ ਅੰਮ੍ਰਿਤ ਛਕਾ ਕੇ ਫਿਰ ਮਹਾਰਾਜ ਨੇ ਇਸੇ ਤਰ੍ਹਾਂ ਖੜੇ ਕਰ ਦੇਣਾ, ਅਸੀਂ ਖੜੇ ਹੋ ਜਾਵਾਂਗੇ ਫਿਰ। ਇਸ ਗੱਲ ਦਾ ਉਹਨਾਂ ਨੂੰ ਨਹੀਂ ਪਤਾ, ਉਹਨਾਂ ਪੰਜਾਂ ਨੂੰ। ਜੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਨਾ ਕਿ ਜੇ ਮਹਾਰਾਜ ਸੀਸ ਮੰਗਦੇ ਨੇ, ਮੇਰਾ ਸਿਰ ਮੰਗਦੇ ਆ, ਤੇ ਬਾਅਦ ਚ ਇਹਨਾਂ ਨੇ ਅੰਮ੍ਰਿਤ ਛਕਾਉਣਾ, ਪੌਲ ਦੇਣੀ ਹੈ, ਆਪਣੀ ਬਖਸ਼ਿਸ਼ ਦੇ ਨਾਲ ਫਿਰ ਜੀਵਿਤ ਕਰ ਦੇਣਗੇ, ਅਸੀਂ ਫਿਰ ਖੜੇ ਹੋ ਜਾਵਾਂਗੇ, ਸਾਨੂੰ ਬੜਾ ਵੱਡਾ ਮਾਣ ਮਿਲੇਗਾ, ਸਤਿਕਾਰ ਅਦਬ ਮਿਲੇਗਾ, ਇਸ ਗੱਲ ਦਾ ਤੇ ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਨੂੰ ਕੇਵਲ ਇਹ ਹੈ ਕਿ ਸਿਰ ਭੇਟਾ ਕਰਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਸਿਰ ਕੱਟਿਆ ਜਾਣਾ ਜਾਂ ਨਹੀਂ ਕੱਟਿਆ ਜਾਣਾ, سر مہاراج نے لاؤنا یا نہیں لاؤنا اس گل کا کچھ نہیں پتا کیول ایکو گل ہے انہوں نے ہردے دے وچ من دے وچ کہ گرو بادشاہ نے شیش منگیا تے سر دینا جی سر دینا ہے یہ مطلب وہ کٹواؤن واسطے آئے نا پھر کے ستگرو لا لو لے لو اس شیش نو اس سر نو جتھے پنت دے واسطے گرو واسطے قوم واسطے جتھے گرو نانک دے گھر دی چڑھدی کلا واسطے یہ شیش لاؤنا چاہتے ہو لا سکتے اس ویلے تے ایکو ہی گل ہے اس تو بعد کی ہونا ہے کی ہوئے گا اس تو بعد انہاں دے من ہردے چ کوئی گل نہیں ہے کیول کلگی دھر پاس سے کہندے مینوں تہاڈے سر دی لوڑ ہے ایک سر چاہیے وہ کہندے جی ہاں جی انہی گل دے اتے اٹھ کے کھڑے ہو جان اینوں کہندے آ جو تو پریم کھیلن کا چاہو سر تر تلی گلی میری ہے اسی کر کے گرو صاحبان تو بعد تن گرو گرنتھ صاحب سچے پاتشاہ دے پاٹ دیدار دی گل کرن تو بعد ارداس وچ انہاں پنجاں دا نام سارے تو پہلا ہے جدو شہیدان دی گل چلی آپا قربان کرن والے سیس دین والے دی گل چلی پنجا پیاریاں دا ایک نمبر وہ پتا کی کہندا ہے وہ ارداس کیویں انکت کیتا ہویا آؤ اگلا ذکر کریے پنجا پیاریاں چوہاں صاحبزادیاں چالیاں مکتیاں ہٹیاں جپیاں تپیاں جنہ نام جپیا ونڈ شکیا دیگ چلائی تیگ واہی دیکھ کے انڈٹھ کیتا تینا پیاریاں سچیاریاں دی کمائی دا دھیان تر کے بولو جی واہے گرو آخو ستنام سری واہے گرو پنجا پیاریاں دا ذکر بڑے وستار وچ آپ کل کر چکے یہ جڑی ارداس دی کتھا شروع کیتی روز آپ سانجی کرتے ہیں اصل دے وچ جیڑا صاحبزادیاں دا ماتا گوجری جی دا چمکور صاحب دے شہیداں دا 300 سالہ جیڑا شہیدی پرب دسمبر دے مہینے وچ آ رہا 21 دسمبر تو لے کے 26 دسمبر تک اس شہیدی پرب 300 سالہ نو سمرپت آپاں اے ارداس دا وشا لے کے چلے میں تو دا گے ارداس تاکہ انہاں سارے شہیداں نو آپاں یاد کریے تے کتے اس پرب دے اتے اس پرب تک سانو صحیح ارتھاں وچ ارداس چ جڑنا آ جائے ساڈے منائے پرب سفلے ہو جائیں گے سانو ارداس وچ جڑنا آ جائے سانو ارداس دے وچ انہاں مہان آتماواں دا دھیان دھرنا آ جائے ارداس وچ کی منگنا ہے سانو وہ منگنا آ جائے سانو ارداس وچ چت اکاگر کرنا تے تن کر کے ساودھانتا نال کھڑے ہونا آ جائے کلگیدر پادشاہ تن گرو گوبند سنگھ مہاراج سچے پادشاہ جنہاں دے چار صاحبزادیاں دا ذکر ارداس وچ آیا بھائی کام سنگھ نابا نے جدو صاحبزادہ لفظ دے ارتھ کیتے جا صاحبزادے اس تحت انہاں نے ذکر کیتا اتہاس دے پنیاں تے تو انہاں نے آکھیا کہ گرو پادشاہ دی جڑی اولاد ہے श्री गुरु नानक साहब सचे पातशाह दे दो पुत्र श्री चंद लक्ष्मी दास गुरु अंगद देव साहब सचे पातशाह दे दो पुत्र भाई दातू ते भाई दासू गुरु अमरदास महाराज दे दो पुत्र बाबा मोहन ते भाई मोरी श्री गुरु रामदास महाराज सचे पातशाह दे तीन पुत्र सन पृथ्वी चंद महादेव ते साहिब गुरु अर्जन देव महाराज सचे पातशाह सारे संसार दे विच जगत दे विच विचरे गुरु रामदास महाराज सचे पातशाह दे सारे नालों छोटे पुत्र श्री गुरु अर्जन देव साहब सचे पातशाह सिंघासन से विराजमान होए बाकी सारियां दे विचों जड़ा जिक्र कीता दास बाकी सारियां दे विचों करीबन करीबन गुरु नानक दे घर विच भाई मोरी नूं छड्ड के कोई बहुता मान सत्कार गुरु नानक दे घर विच प्राप्त नहीं कर सके کیونکہ گرو صاحب نے بانی چ بھی اس گل کا ذکر ستے بلوڈے نے کیا گرو نانک صاحب کے پتروں کا ذکر بھی انہیں کردیا آخیا پتری کول نہ پالیو کر پیرو کن مرٹی ہے دل کھوٹا آکی پھر بن پار اچائن چھٹی ہے یہ وڈی دلیل اور کوئی نہیں ہو سکتی کیونکہ گرو گرنتھ صاحب کی بانی چ یہ گل آئی ہے بھائی موری نے میں بےنتی کی ہے کہ انہوں نے چڈ کے بھائی موری جی کا کارن یہ ہے کہ بھائی موری جی کا نام گرو گرنتھ صاحب آیا رام کلی سدھ جدو گرو امرداس صاحب نے گرو رامداس نو گرگدی دتی تا اس ویلے جڑا وڈا پتر سی گرو امرداس دا بابا موہن انہیں متھا نہیں ٹیکیا گرو رامداس کیول موہری نے متھا ٹیکیا موہری پوت سنمکھ ہویا رامداس ہے پیری پائے تو خیر آن والے سمے وچ گرو گھر دے وچ گرو پاتشاہاں دی کچھ اولاد بچیاں نوں مان ستکار ملیا کیونکہ گرو ارجن دیو صاحب دے وی اگیوں سپتر ہرگوبند صاحب نوں گرتا گدی ملی گرو ہرگوبند صاحب نے اپنے پوترے ہر رائے صاحب نوں گرتا گدی دتی گرو ہر رائے صاحب نے اپنے چھوٹے پتر ہر کرشن صاحب نوں گرتا گدی دتی تے گرو ہر کرشن صاحب نے جڑے رشتے داری وچوں انہاں دے دادا جی لگتے سن جڑے سکے دادا انہاں دے سن بابا گردتا انہاں دے سکے پرا شم صاحب تے ایک بہادر انہاں نوں گرتا گدی دتی شری گرو تیگ بہادر صاحب سچے پاتشاہ نے کلگیتر پاتشاہ اپنے سپتر شری گرو گوبند سنگھ صاحب سچے پاتشاہ سنگھاسن تے براجمان کیتا تو گرو گھر دی اولاد دے بارے میں ذکر کر رہا سا انہاں دے بچیاں بارے یہ بھی رام رائے ورگے بھی تیر مل ورگے بھی جڑے آ پرتھی چند ورگے بھی جڑے نے یہ بھی گرو گھر دے وچ ہی پیدا ہوئے گرو کل دے وچ ہی پیدا ہوئے پر یہ گرو گھر دے وچ کوئی مان ستکار پراپت نہیں کر سکے سگوں گرو گھر دے وچوں اے شیشے گئے صاحب زادے دا لفظ جڑا ہے وہ کیول سری گرو گوبند سنگھ مہاراج دے جڑے چار پتر نے انہاں واسطے ورتیا گیا سکھ اتہاس وچ گر اتہاس وچ تے ارداس دے وچ جڑا چار صاحبزادیاں دا ذکر آندا وہ سری گرو گوبند سنگھ مہاراج سچے پاتشاہ دے چار پتر جنہ دے نام کرموار صاحبزادہ بابا اجیت سنگھ صاحبزادہ بابا ججار سنگھ صاحبزادہ بابا جوراور سنگھ صاحبزادہ بابا فتح سنگھ عمر وچ چھوٹے پر اتہاس وچ انہاں نوں بابیاں دے ناں نال یاد کیتا جاندا ہے بابے دا ارتھ ہوندا ہے وڈا بابے دا ارتھ ہوندا ہے مہان بابے دا ارتھ ہوندا ہے پوجن یوگ بابے دا ارتھ ہوندا ہے نمسکار کرن دے یوگ ہن جو قابل ہن سری گرو گوبند سنگھ صاحب سچے پاتشاہ دا سارے نالوں وڈا صاحبزادہ بابا اجیت سنگھ پاؤٹا صاحب دی دھرتی تے انہاں دا جنم ہویا صاحبزادہ اجیت سنگھ دا تے جدو گرو گوبند سنگھ مہاراج سچے پاتشاہ پنگانی دا جنگ مہاراج نے جتیا ادو صاحبزادہ اجیت سنگھ دا جنم ایتھے ہویا پاؤٹا صاحب دی دھرتی تے جدو کلگیاں والے نو پوچھیا مہاراج ستگرو سچے پاتشاہ جیو تہاڈے گھر پتر نے صاحبزادے نے جنم لیا ہے تے کلگیتر پاتشاہ نو پوچھدے مہاراج نام کی رکھیے تے گرو گوبند سنگھ صاحب کہندے ہنے پنگانی دا جنگ جیت کے آئے ہاں اس کر کے دا نام اجیت سنگھ رکھ دیتا جائے کدے صاحبزادہ اجیت سنگھ نے چمکور دی گڑی وچوں جدوں لڑن واسطے چلیا سی نا 18 سال دا اس ویلے گرو گوبند سنگھ صاحب نو وی کہی سی اے گل صاحبزادہ اجیت سنگھ نے آکھیا سی نام کا اجیت ہوں جیتا نہیں جاؤں گا نام کا اجیت ہوں ویکھو فخر کرنا اپنے گرو دے اتے اپنی سکھی دے اتے اپنے ششتراں دے اتے کہ میرے کول ہتھیار آ میں کھنڈے باتے دا امرت چھکیا میں جتیا نہیں جاؤں گا جیڑا بندہ جتیا جاندا نا اونوں کئی واری جڑے دشمن اپنا غلام بنا کے رکھ لیندے بن کے کہندے نام کا اجیت ہوں جیتا نہیں جاؤں گا اگر جیتا گیا تو جیتا واپس نہیں آؤں گا کہندے جیوندا نہیں آواں جنگ جتاں گا شہادت دا جام پیاں گا تے شہادت دا جام پین واسطے ہی جنگ دے میدان وچ چلے آ چارے صاحبزادیاں دا سنکھیپ دے وچ آپاں اج دی کتھا چ ذکر کرنا سری گرو گوبند سنگھ مہاراج سچے پاتشاہ آنند پور صاحب دی دھرتی تے بڑا لمبا سما رہے آنند پور صاحب رہندیاں ہوئے ہاں بڑے جنگ لڑے، بڑے جد ہوئے پہاڑی راجیاں نال، مغل فوجاں نال، اسے دھرتی دے اتے سید خان ورگے وی چڑھائی کر کے آئے، جنہاں نے صاحب سچے پاتشاہ دا دیدار کیتا، درشن کیتا تے گرو گھر دے ہو گئے۔ کئی کئی مہینے لگاتار آنندپور صاحب نو گھیرا پیا رہندا رہیا۔ جدوں شری گرو گوبند سنگھ مہاراج سچے پاتشاہ نے شری آنندپور صاحب چھڈیا 1704 سن دے وچ، دسمبر دا مہینہ سی، ات دی ٹھنڈ، سرسا ندی دے کنارے جدوں آئے نا تے کلگیدھر پاتشاہ سکھاں نوں کہندے، گرو پیارے ہو 12 بجے تو بعد دا سماں ہو گیا، امرت ویلا شروع ہو گیا، ہن اس طرح کرو کہ سرسا دے کنارے ہی بہ جاؤ تے ایتھے بہ کے ہن آسا کی وار دا کیرتن کریے۔ ویکھو مگر فوجاں چڑیاں آ رہی ہیں، مغل فوجاں ادھر، کلگیدھر پاتشاہ گرو گوبند سنگھ صاحب ستگرو کہن لگے کہ امرت ویلے دی سنبھال بہت ضروری ہے، امرت ویلا سامنا، گربانی کیرتن ہویا، اور ایتھے پتا کی سی، تن شری گرو گوبند سنگھ مہاراج سچے پاتشاہ کہن لگے، گرسکھو مگر فوجاں چڑھ کے آ رہی ہیں، ایتھے ہونا گربانی دا کیرتن، تے جے مگر فوجاں پہنچ بھی جان نا تے کچھ سنگھ اٹھو جڑے انہاں فوجاں دا مقابلہ کرن، تے جتھے گربانی دا کیرتن ہو رہا ہے انہاں فوجاں نوں ایتھوں تک پہنچن نہیں دینا۔ کیڑے سنگھ اٹھدے نے؟ اس ویلے سارے تو پہلا گرو گوبند سنگھ مہاراج سچے پاتشاہ دا وڈا صاحبزادہ صاحبزادہ اجیت سنگھ اٹھ کے کھڑا ہو گیا، کہنا مہاراج مینوں آگیا دیو، کچھ سنگھ دیو میرے نال، تے مہاراج تسی گربانی کیرتن کرو تے سنو، او فوجاں تہاڈے کول پہنچن ہی نہیں دیندے، اسی تاکرا کراں گے۔ گرو گوبند سنگھ مہاراج دا وڈا صاحبزادہ اجیت سنگھ تے بھائی صاحب بھائی ادے سنگھ، انہاں نوں کچھ سنگھ مہاراج نے نال دتے، باقیاں نوں کیا بہ کے کیرتن سنو، ایتھے گربانی سنو تے پڑھو گاؤ اپنا نت نیم کرو۔ ایتھے بھی صاحبزادہ اجیت سنگھ نے سرسا ندی دے کنارے بہت ملاں مار کے، اور پتا کی سی گا، ویکھو شری گرو گوبند سنگھ مہاراج سچے پاتشاہ دا یہ صاحبزادہ جتھے اگے ہو کے جوجدا رہا، بھائی ادے سنگھ جوجدے رہے، بھائی ادے سنگھ اس جگہ دے اتے انہاں شہادت دا جام پیتا، جتھے پروار وچھوڑا صاحب گردوارا نا، ایتھے بہت کمشان دا جنگ ہویا سرسا دے کنارے، کدے سکھاں دے پاس کلگیدھر پاتشاہ دا دیوان سجیا، تے سادھ سنگت پتا کی ہویا، ایک برہمن گرو گوبند سنگھ صاحب سچے پاتشاہ دے دربار چایا، کہندا مہاراج میں نمانا یا نتانا آزز غریب ہاں، میری پتنی جڑی ہے نا، ستگرو سچے پاتشاہ انہوں ایک نواب مسلمان اٹھا کے لے گیا آیا، کھو کے لے گیا ساڈے کولوں، میں تہاڈی شرن وچ آیا، وہ میری پتنی واپس آئے تو میری عزت رہ جائے، کرپا کر۔ گرو گوبند سنگھ صاحب ستگرو نے بےنتی سنی، مہاراج جڑے سنگھ سن خالسا پنتھ، انہوں کہن لگے خالسا جی، اس برہمن دی استری واپس بھی آوے تے وہ جڑا نواب ہے انہوں بھی سودا چاڑیا جاوے، کہن لگے اٹھو کوئی گرو نانک دا پیارا، اٹھو جڑا یہ مدد کر سکتا، تو اس نواب نال جنگ بھی لڑنی پوے تا بھی لڑے، پر یہ عزت ہے واپس لے کے آؤ۔ اس ویلے صاحبزادہ اجیت سنگھ اٹھ کے کھڑا ہو گیا، کہن لگے ستگرو پتا جی میرے پیٹھ دے اتنے تھاپڑا دو، میں تہاڈی آگیا منن واسطے تیار ہے۔ گرو گوبند سنگھ صاحب نے سنگھاسن تو اٹھ کے صاحبزادے نو اپنے گل نہ لا لیا، کیوں؟ کلگیدھر پاتشاہ نو پتا سی، صاحب نے آخیا سی اجیت سیاں اج دے جوجن دا پورا ڈنگ تیرے کول ہے، آن والے سمے وچ جوجدیاں ہی شہادت دا جام پیئیں گا۔ وہ برہمن دی استری صاحبزادہ اجیت سنگھ کچھ سنگھاں نوں نال لے کے گیا، رات اُدے تے بولیا تھاوا، تے تھاوا بول کے ساتھ سنگت نال ہی اس برہمن دی عورت تے نال ہی او جڑا نواب آ اودیاں وی مشکاں بن کے گرو گوبند سنگھ صاحب دے دربار چ پیش کیتا۔ مہاراج آ لو، کہن دا بھاو میرا اینا آ کہ صاحبزادیاں چ ایڈی تکڑی جرت دلیری تے موہ مرنے کا چاؤ ہے، پاویں شہادت دا جام پینا پوے، انہیں بلی سنو کلگیدھر پاتشاہ دے پتر، آپ نے ششتر ودیا سکھائی، آپ نے سارے دا سارا جنگ وچ جوجنا سکھایا، آپ گھوڑ سواری کرنی سکھائی، تے موہے مرنے کا چاؤ دیاں جڑیاں کتھا کہانیاں سی نا، یہ ذمےواری پتا کس دی لائی؟ دادی ماں دی، ماتا گجری. وہ دادے دیا کتھا کہانیاں وڈیا وڈیریاں دیا، کیویں گرو ارجن دیو صاحب تتی توی تے بہ کے شہادت دا جام پی کے گئے، کیویں گرو تیگ بہادر مہاراج سچے پاتشاہ نے دلی دی ترتی تے چاندنی چونک وچ سیس کٹا کے شہادت دا جام پیتا ہے. یہ ساری کتھا کہانیاں ماتا گجری نے سنا کے انہاں بچیاں نوں تیار کیتا. صاحبزادہ فتح سنگھ 2 سالاں دا سی جدوں فتح سنگھ دی ماں ماتا جیتو، جنہاں نوں اج ستکار وچ ماتا جیت کور کہنے، وہ سنسار توں اکال چلانا کر کے سن. دادی ماں نوں وہ 2 سال دا بچہ صاحبزادہ فتح سنگھ پالنا پیا. صاحبزادہ فتح سنگھ نوں کھڈاون واسطے کھڈاوا رکھیا سی بھائی دیسا سنگھ، کھڑایا کردا سی چک کے. تے فتح سنگھ 2 سالاں دا، تے دادی نوں آکھیا کرنا، دادی ماں ساریاں دیاں ماواں نے سارے ماں ماں کہہ کے پکار دیا، توں میری دادی ماں آ، پر میری ماں کتھے آ؟ تے دادی نے آکھنا، فتح سنگھ نالے گل نہ لا لینا، کہنا فتح سنگھ پتر تیری ماں سچ کھنڈ چلے گی، تیری ماں سچ کھنڈ چلے گئی ہے. تے 2 سالاں دا بالک سی تے ستے سیدھے